SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਕੁਆਰੰਟੀਨ ਹੋਟਲਾਂ ਵਿੱਚ COVID-19 ਦੇ ਫੈਲਾਅ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਇੱਕ ਮੈਡੀਕਲ ਯੰਤਰ ਨੂੰ। ਛੂਤ ਦੀਆਂ ਬਿਮਾਰੀਆਂ ਦੇ ਮਾਹਰਾਂ ਵੱਲੋਂ ਸਰਕਾਰ ਨੂੰ COVID-19 ਟੀਕੇ ਦੇ ਰੋਲ ਆਊਟ 'ਤੇ ਨੇੜਿਓਂ ਨਜ਼ਰ ਰੱਖਣ ਦੀ ਦਿੱਤੀ ਗਈ ਹੈ ਸਲਾਹ। ਅਤੇ ਖੇਡਾਂ ਵਿੱਚ ਏ ਲੀਗ ਦੇ ਵੈਸਟਰਨ ਸਿਡਨੀ ਵਾਂਡਰਸ ਵੱਲੋਂ ਐਂਟੀ ਗੈਂਬਲਿੰਗ ਪ੍ਰਤੀ ਕੀਤੀ ਗਈ ਹੈ ਮਹੱਤਵਪੂਰਨ ਸ਼ੁਰੂਆਤ। ਹੁਣ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਦੀ ਸਰਕਾਰ ਨੂੰ ਇੱਕ ਅਜਿਹਾ ਹੋਟਲ ਬੰਦ ਕਰਨਾ ਪੈ ਗਿਆ ਹੈ ਜਿਸ ਵਿੱਚੋਂ ਹਾਲ ਵਿੱਚ ਹੀ COVID-19 ਦੇ 3 ਕੇਸ ਸਾਹਮਣੇ ਆਏ ਸਨ। ਮੈਲਬਰਨ ਹਵਾਈ ਅੱਡੇ 'ਤੇ ਸਥਿਤ ਹੌਲੀਡੇ ਇਨ ਨੂੰ ਡੂੰਘੀ ਸਫਾਈ, ਸੰਪਰਕ ਟਰੇਸਿੰਗ ਅਤੇ ਜਾਂਚਾਂ ਦੌਰਾਨ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਵਾਪਸ ਆਏ ਯਾਤਰੀਆਂ ਨੂੰ ਹੁਣ ਕਿਸੇ ਹੋਰ ਥਾਂ 'ਤੇ ਭੇਜਿਆ ਜਾ ਰਿਹਾ ਹੈ। ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਇੱਕ ਨੈਬੂਲਾਈਜ਼ਰ ਜਿਸ ਦੁਆਰਾ ਦਵਾਈ ਨੂੰ ਤਰਲ ਹਾਲਤ ਵਿੱਚ ਬਦਲਿਆ ਜਾਂਦਾ ਹੈ ਇਸ ਲਾਗ ਦੇ ਫੈਲਣ ਦਾ ਜ਼ਿੰਮੇਵਾਰ ਹੋ ਸਕਦਾ ਹੈ।
It really vaporizes medication or liquid into a very fine mist, and if that's breathed in, especially when it's used as medication and someone is infectious or later test positive, then that picks up the virus and that mist can then be suspended in the air with very very fine aerosolized particles.
Australian Medical Association di Victoria wali shakha ne keha hai ਕਿ ਰਾਜ ਦੇ ਵੱਖੋ ਵੱਖਰੇ ਕੁਆਰੰਟੀਨ ਹੋਟਲਾਂ ਵਿਚਲੀ ਹਵਾਦਾਰ ਪ੍ਰਣਾਲੀ COVID-19 ਸੰਕ੍ਰਮਣ ਨੂੰ ਨਿਯੰਤਰਣ ਕਰਨ ਵਾਲੇ ਮਾਪਦੰਡਾਂ ਉੱਤੇ ਪੂਰੀ ਨਹੀਂ ਉਤਰਦੀ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਉਹ ਭਾਈਚਾਰਕ ਬੰਦਸ਼ਾਂ ਮੁੜ ਤੋਂ ਲਾਗੂ ਕਰਨ ਬਾਰੇ ਨਹੀਂ ਸੋਚ ਰਹੇ ਹਨ, ਜਦਕਿ ਸਿਹਤ ਮਾਹਰ ਹੋਟਲਾਂ ਵਿਚਲੇ ਫੈਲਾਅ ਦੇ ਕਾਰਨਾਂ ਦੀ ਜਾਂਚ ਵਿੱਚ ਅਜੇ ਵੀ ਲੱਗੇ ਹੋਏ ਹਨ।
This is a wicked enemy made more challenging by the fact that it is changing. It's a moving target. We believe that it is appropriate to have perhaps no tolerance for risk, particularly risks that you don't quite understand, and that's the nature of some of these events and the need to further work on this evolving theory. We're not taking any risks that would see us ask Victorians to deal with other restrictions. You know, Victorians have given a lot.
ਰਾਜ ਹੁਣ ਅੰਤਰਰਾਸ਼ਟਰੀ ਆਮਦ ਨੂੰ ਪਹਿਲਾਂ ਕੀਤੇ ਐਲਾਨ ਮੁਤਾਬਕ ਸੋਮਵਾਰ 15 ਫਰਵਰੀ ਤੋਂ ਹੁਣ ਹੋਰ ਅੱਗੇ ਨਹੀਂ ਵਧਾਏਗਾ। ਪਹਿਲਾਂ ਯੋਜਨਾ ਸੀ ਕਿ ਆਮਦ ਨੂੰ 1120 ਤੋਂ 1310 ਤੱਕ ਕਰ ਦਿੱਤਾ ਜਾਵੇਗਾ। ਉੱਤਰੀ ਮੈਲਬਰਨ ਦੇ ਨਿਵਾਸੀਆਂ ਦੇ ਲੈਟਰ ਬਾਕਸਾਂ ਵਿੱਚ ਵੈਕਸੀਨ ਵਿਰੋਧੀ ਪਰਚੇ ਮਿਲਣ ਤੋਂ ਬਾਅਦ ਭਾਈਚਾਰਿਆਂ ਵਿੱਚ ਚਿੰਤਾ ਵੱਧ ਗਈ ਹੈ। ਫੈਡਰਲ ਸੰਸਦ ਮੈਂਬਰ ਰੌਬ ਮਿਸ਼ਲ ਨੇ ਕਿਹਾ ਹੈ ਕਿ ਇਹ ਪਰਚੇ COVID-19 ਅਤੇ 5G ਮੋਬਾਈਲ ਟਾਵਰਾਂ ਬਾਰੇ ਗਲਤ ਫਹਿਮੀਆਂ ਫੈਲਾ ਰਹੇ ਹਨ। ਅਜਿਹਾ COVID-19 ਵੈਕਸੀਨ ਦੇ ਰੋਲ ਆਊਟ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਕੀਤਾ ਜਾ ਰਿਹਾ ਹੈ। ਲਾਗਾਂ ਵਾਲੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਰੌਬਰਟ ਬੁਆਏ ਨੇ ਸਿਹਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰੋਲ ਆਊਟ ਯੋਜਨਾ ਉੱਤੇ ਡੂੰਘੀ ਨਜ਼ਰ ਰੱਖਣ।
We know from a bunch of trials that vaccines are effective and safe for about 3 months. Not that they stop being effective and safe, we just haven't had follow-up for more than 3 months. And so as part of TGA approval, it will be vital, and it is intended, that every vaccine is followed for at least 2 years for safety and effectiveness.
World Health Organization ਦੇ ਆਸਟ੍ਰੇਲੀਆਈ ਸਲਾਹਕਾਰ ਪ੍ਰੋਫੈਸਰ ਮੈਰੀਲੋਜ਼ ਮੈਕਲੋਜ਼ ਨੇ ਚੇਤਾਵਨੀ ਦਿੱਤੀ ਹੈ ਕਿ COVID-19 ਟੀਕਾ ਇਸ ਮਹਾਂਮਾਰੀ ਅਤੇ ਇਸ ਨਾਲ ਜੁੜੇ ਹੋਰ ਸਿਹਤ ਜੋਖਮਾਂ ਨੂੰ ਜਾਦੂ ਵਾਂਗ ਤਾਂ ਖਤਮ ਨਹੀਂ ਕਰ ਸਕੇਗਾ।
It's an enormous undertaking and it can be done, but I would stress to everybody in Australia that when it's your turn to get vaccinated, get vaccinated. And I'm going to just take you through some sobering reminder that this vaccine is not the silver bullet, the magic bullet, but it's the only bullet that we have to help us with the low-tech interventions.
ਲਾਗਾਂ ਵਾਲੇ ਰੋਗਾਂ ਦੇ ਹੀ ਇੱਕ ਹੋਰ ਡਾਕਟਰ ਸੰਜਿਆ ਸੈਨਾਨਾਇਕਾ ਦਾ ਕਹਿਣਾ ਹੈ ਕਿ ਸੰਸਾਰ ਭਰ ਵਿੱਚ ਕੋਵਿਡ 19 ਦਾ ਟੀਕਾ ਲਗਾਉਣ ਵਿੱਚ 6 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਨਿਊ ਸਾਊਥ ਵੇਲਸ ਵਿੱਚ ਇਸ ਸ਼ੁੱਕਰਵਾਰ ਤੋਂ ਕੋਰੋਨਾ ਵਾਇਰਸ ਬੰਦਸ਼ਾਂ ਨੂੰ ਹੋਰ ਨਰਮ ਕੀਤਾ ਜਾਣਾ ਹੈ। ਫੇਸ ਮਾਸਕ ਸਿਰਫ ਜਨਤਕ ਟਰਾਂਸਪੋਰਟ, ਟੈਕਸੀਆਂ ਅਤੇ ਰਾਈਡ ਸ਼ੇਅਰਾਂ ਦੌਰਾਨ ਹੀ ਲਾਜ਼ਮੀ ਹੋਣਗੇ। ਇਸ ਸਮੇਂ ਪ੍ਰਾਹੁਣਚਾਰੀ ਨਾਲ ਜੁੜੇ ਹੋਏ ਕਰਮਚਾਰੀਆਂ ਲਈ ਫੇਸ ਮਾਸਕ ਲਾਜ਼ਮੀ ਹਨ ਅਤੇ ਸ਼ੋਪਿੰਗ ਮਾਲਜ਼ ਵਿੱਚ ਵੀ ਇਹਨਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਰਾਜ ਵਿੱਚ ਲਗਾਤਾਰ 24ਵੇਂ ਦਿਨ ਵੀ ਕੋਰੋਨਾ ਵਾਇਰਸ ਦਾ ਕੋਈ ਸਥਾਨਕ ਕੇਸ ਦਰਜ ਨਹੀਂ ਕੀਤਾ ਗਿਆ ਹੈ। ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਲਣ ਵਾਲੀ ਢਿੱਲ ਦੇ ਬਾਵਜੂਦ ਵੀ ਮਾਸਕ ਦੀ ਵਰਤੋਂ ਕਰਦੇ ਰਹਿਣ।
Still will be sensible to wear masks in other situations where you cannot socially distance. I think it's important that our community knows that as we do ease back these restrictions, we also should remember that we are still in the middle of a worldwide pandemic. So it can be expected that at some point, it may well be somewhere in Australia, we will have breaches of quarantine because it's a human system.
ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਲੇਬਰ ਦੀ ਉਦਯੋਗਾਂ ਸੰਬੰਧੀ ਨੀਤੀ ਜਾਰੀ ਕਰ ਦਿੱਤੀ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀਆਂ ਤਨਖਾਹਾਂ ਅਤੇ ਹੋਰ ਸ਼ਰਤਾਂ ਨੂੰ ਬਿਹਤਰ ਬਣਾਉਣ ਉੱਤੇ ਕੇਂਦਰਿਤ ਹੈ। ਜੇਕਰ ਲੇਬਰ ਪਾਰਟੀ ਮੁੜ ਤੋਂ ਸੱਤਾ ਸੰਭਾਲਦੀ ਹੈ ਤਾਂ ਨੌਕਰੀਆਂ ਦੀ ਸੁਰੱਖਿਆ ਨੂੰ ਫੇਅਰ ਵਰਕ ਐਕਟ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਆਰਜ਼ੀ ਕੰਮ ਨੂੰ ਵੀ ਕਾਨੂੰਨ ਦੁਆਰਾ ਪਰਿਭਾਸ਼ਿਤ ਕੀਤਾ ਜਾਵੇਗਾ। ਬੈਕ ਟੂ ਬੈਕ ਕੰਟਰੈਕਟ ਸੀਮਤ ਹੋਣਗੇ। ਰੁਜ਼ਗਾਰਦਾਤਾ ਨੂੰ ਨਿਰਧਾਰਿਤ ਸਮੇਂ ਤੋਂ ਬਾਅਦ ਪੱਕੀ ਨੌਕਰੀ ਦੀ ਪੇਸ਼ਕਸ਼ ਕਰਨੀ ਹੋਵੇਗੀ। ਇਹ ਨੀਤੀ ਅਸੁਰੱਖਿਅਤ ਕਰਮਚਾਰੀਆਂ ਦੇ ਅਧਿਕਾਰਾਂ ਵਿੱਚ ਵੀ ਸੁਧਾਰ ਕਰਨ ਦਾ ਵਾਅਦਾ ਕਰਦੀ ਹੈ ਜਿਸ ਨਾਲ ਐਲਿਕਸ ਰੌਕਸਬਰੋ ਵਰਗੇ ਕਾਮਿਆਂ ਨੂੰ ਲਾਭ ਹੋ ਸਕਦਾ ਹੈ।
When we don't have minimum standards of pay in place, then that means that we need to take risks when we're on the road. Fair pay is actually safe pay. No sick leave, no superannuation, no proper compensation in the instance of injury or death. The kind of treatment that we're currently receiving is the kind of treatment that, you know, one might receive in a third world country.
ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ਾਂ ਜੀ ਖੇਡ ਸਮਾਚਾਰ। ਏ ਲੀਗ ਦੀ ਵੈਸਟਰਨ ਸਿਡਨੀ ਵਾਂਡਰਰਸ ਨੇ ਉਹਨਾਂ ਇਸ਼ਤਿਹਾਰਾਂ 'ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਸੱਟੇਬਾਜ਼ੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਦਾ ਗੈਂਬਲ ਅਵੇਅਰ ਨਾਮੀ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਖੇਡਾਂ ਵਿੱਚੋਂ ਸੱਟੇਬਾਜ਼ੀ ਨੂੰ ਖਤਮ ਕਰਨਾ ਅਤੇ ਜੂਏ ਦੇ ਨੁਕਸਾਨ ਪ੍ਰਤੀ ਜਾਗਰੂਕਤਾ ਵਧਾਉਣੀ ਹੈ। ਆਫਿਸ ਆਫ ਰਿਸਪੋਂਸੀਬਲ ਗੈਂਬਲਿੰਗ ਦੀ ਨੈਟਲੀ ਰਾਈਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਖੇਡਾਂ ਦੇ ਬਦਲ ਰਹੇ ਸੁਭਾਅ ਅਨੁਸਾਰ ਢੁਕਵੀਂ ਕਾਰਵਾਈ ਕਰਨੀ ਜ਼ਰੂਰੀ ਹੈ।
Online sports betting's rapidly grown in New South Wales over the past 10 years. It's more than doubled since 2011 in terms of participation. And it's also impacting young people. Really, this program is about acknowledging the growth in online sports betting and gambling advertising and trying to get back to what sport's about.
ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 70.29 ਦੇ ਬਰਾਬਰ, ਭਾਰਤ ਦੇ 56.32 ਅਤੇ ਪਾਕਿਸਤਾਨ ਦੇ 123.55 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪੈਣ ਦੇ ਆਸਾਰ ਹਨ, ਤਾਪਮਾਨ 37 ਡਿਗਰੀ। ਮੈਲਬਰਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ ਪਰ ਨਾਲ ਹੀ ਨਮੀ ਰਹੇਗੀ, ਤਾਪਮਾਨ 33 ਡਿਗਰੀ। ਹੋਬਾਰਟ ਦੇ ਵਿੱਚ ਬਾਅਦ ਦੁਪਹਿਰ ਮੀਂਹ ਪੈ ਸਕਦਾ ਹੈ, 26 ਡਿਗਰੀ। ਕੈਨਬਰਾ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ, 29 ਡਿਗਰੀ। ਵੁਲੋਂਗੋਂਗ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 24 ਡਿਗਰੀ ਅਤੇ ਸਿਡਨੀ ਵਿੱਚ ਵੀ ਅਜਿਹਾ ਮੌਸਮ ਰਹੇਗਾ, 26 ਡਿਗਰੀ। ਨਿਊ ਕਾਸਲ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 26 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 29 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ, 31 ਡਿਗਰੀ ਅਤੇ ਡਾਰਵਨ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, 31 ਡਿਗਰੀ। ਦੋਸਤੋ ਇਹ ਸਨ ਹੁਣ ਤੱਕ ਦੀਆਂ ਖਬਰਾਂ।